ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬਰ ਨ ਸਕੋ ਜੈਸਾ ਤੂੰ ਹੈ ਵਰਨ ਨ ਸਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ ਸਾਚੇ ਅਲਖ ਅਪਾਰਾ ਅਤੁਲ ਅਥਾਹ ਅਡੋਲ ਸੁਆਮੀ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਨਾਨਕ ਖਸਮ ਹਮਾਰਾ। ਸਤਿਗੁਰੁ ਦਰਸ਼ਨ 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 ਸਤਿਗੁਰੁ ਦਰਸ਼ਨ ਦਰਸ਼ਨ तन तन गुर सिख और शन ਧਨ ਧਨ ਸਤਗੁਰ ਚਰਨ ਧਨ ਧਨ ਸਤਗੁਰ ਚਰਨ ਧਨ ਮਸਤਕ ਗੁਰ ਚਰਨੀ ਲਾਇਆ ਸਤਿਗੁਰੂ ਜੀ ਦਾ ਦਰਸ਼ਨ ਤਨ ਤਨ ਹੈ, ਉੱਥੇ ਗੁਰਸਿੱਖ ਦਾ ਪਰਛਣਾ ਵੀ ਤਨ ਤਨ ਹੈ। ਪਿੱਤਰ ਬਾਣੀ ਦੇ ਰਾਹੀਂ ਜਦੋਂ ਸਾਹਿਬ ਇਉਂ ਕਹਿੰਦੇ ਨੇ, ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟਤ ਹੋਮ ਮੈਂ ਮਾਰੀ। ਸਤਿਗੁਰੂ ਜੀ ਦੇ ਦਰਸ਼ਨ ਹੋ ਜਾਣ, ਤਪਦੇ ਹਿਰਦੇ ਠੰਡੇ ਹੋ ਜਾਂਦੇ ਨੇ। ਸਤਿਗੁਰੂ ਜੀ ਦਾ ਮਿਲਾਪ ਹੋ ਜਾਏ, ਹੋਮੇ ਤੋਂ ਮੁਕਤੀ ਮਿਲ ਜਾਂਦੀ ਹੈ। ਇੱਕ ਹੋਰ ਸ਼ਬਦ ਵਿੱਚ ਕਿਹਾ, ਉਹ ਸਤਿਗੁਰੂ ਵੇਖ ਵਿਕਸਿਆ ਹਰ ਨਾਮੇ ਲਗਾ ਪਿਆਰ। ਨਾਮ ਨਾਲ ਪਿਆਰ ਹੋ ਜਾਂਦਾ ਹੈ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਣ। ਪਰ ਵੇਖਣਾ ਇਹ ਹੈ, ਸਤਿਗੁਰੂ ਜੀ ਦੇ ਦਰਸ਼ਨ ਦਾ ਵਰਤਣਾ ਕਿਸ ਤਰ੍ਹਾਂ ਹੈ। ਜਦੋਂ ਭਾਈ ਗੁਰਦਾਸ ਜੀ ਦੀ ਇਸ ਪੰਕਤੀ ਨੂੰ ਵਿਚਾਰੀਏ ਤਾਂ ਸਮਝ ਆ ਜਾਂਦੀ ਹੈ, ਪਾਰ ਬ੍ਰਹਮ ਗੁਰੂ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਸਮਾਇਆ। ਪਾਰ ਬ੍ਰਹਮ ਗੁਰੂ ਰੂਪ ਹੋਏ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਸੋਂ ਤੱਤ ਮਿਲਾਇਓ। ਲੇਕਿਨ ਗੁਰੂ ਸ਼ਬਦ ਰੂਪ ਹੋ ਕੇ ਸਤਸੰਗ ਵਿੱਚ ਵਰਤਿਆ। ਇਸ ਦਾ ਭਾਵ ਇਹ ਹੋਇਆ, ਗੁਰੂ ਵਰਤਦਾ ਹੀ ਸ਼ਬਦ ਰੂਪ ਹੋ। ਜੇ ਗੁਰ ਸ਼ਬਦ ਰੂਪ ਹੋ ਕੇ ਗੁਰੂ ਵਰਤਦਾ ਹੈ ਤਾਂ ਫਿਰ ਗੁਰੂ ਦੇ ਦਰਸ਼ਨ ਗੁਰੂ ਸ਼ਬਦ ਦੇ ਦਰਸ਼ਨ ਹਨ। ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿਣੀ, ਜੋ ਗੁਰੂ ਰਾਹੀਂ ਗੁਰ ਸ਼ਬਦ ਰਾਹੀਂ ਸਤਿਗੁਰੂ ਜੀ ਦੀ ਜੀਵਨੀ ਰਾਹੀਂ ਸਮਝ ਆਈ, ਉਹ ਹੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇੱਕ ਸਮਾਂ ਐਸਾ ਆਇਆ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਮਾਤਾ ਵੈਰਾਹੀ ਦੇ ਘਰ ਗਏ, ਅੰਦਰੋਂ ਕੁੰਡਾ ਮਾਰ ਕੇ ਅੰਦਰ ਬਿਰਾਜਮਾਨ ਹੋਏ ਅਤੇ ਇਹ ਕਹਿ ਕੇ, ਸਾਡੇ ਇੱਥੇ ਠਹਿਰਨ ਬਾਰੇ ਕਿਸੇ ਨੂੰ ਨਹੀਂ ਦੱਸਣਾ। ਕਾਫੀ ਦਿਨ ਲੰਘ ਗਏ, ਸੰਗਤਾਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦੀਦਾਰ ਲਈ ਬੇਬਲ ਹੋ ਉੱਠੀਆਂ। ਗੁਰੂ ਦਰਸ਼ਨ ਕਿਵੇਂ ਦੇਣ? ਬਾਬਾ ਬੁੱਢਾ ਜੀ ਪਾਸ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਤੁਹਾਡੇ ਨਾਲ ਤਾਂ ਸਤਿਗੁਰੂ ਦੇ ਬਚਨ ਹੋਏ ਸਨ, ਤਾਂ ਇੱਥੋਂ ਅੱਖੋਂ ਓਲੇ ਨਾ ਹੋ ਸਾਂ, ਅਤੇ ਅੱਜ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨ ਨਹੀਂ ਹੋ ਰਹੇ, ਕਿੱਥੇ ਬਿਰਾਜਮਾਨ ਨੇ ਪਤਾ ਨਹੀਂ ਚੱਲ ਰਿਹਾ। ਤੁਸੀਂ ਕਿਰਪਾ ਕਰਕੇ ਦਰਸ਼ਨ ਕਰਾਓ। ਬਾਬਾ ਬੁੱਢਾ ਜੀ ਰਬਾਬੀ ਨੂੰ ਨਾਲ ਲੈ ਕੇ, ਕੁਝ ਗੁਰਸਿੱਖਾਂ ਨੂੰ ਨਾਲ ਲੈ ਕੇ ਉਸ ਮਾਤਾ ਦੇ ਘਰ ਚਲੇ ਗਏ। ਬਾਬਾ ਬੁੱਢਾ ਜੀ ਇਹ ਜਾਣਦੇ ਸਨ ਪੁੱਛਣ 'ਤੇ ਮਾਤਾ ਨੇ ਨਹੀਂ ਦੱਸਣਾ ਕਿਉਂਕਿ ਗੁਰੂ ਦਾ ਹੁਕਮ ਹੈ। ਮਾਤਾ ਵੀ ਐਸੀ ਸੀ, ਗੁਰੂ ਅੰਗਦ ਦੇਵ ਜੀ ਦੇ ਪਰਿਵਾਰ ਦੇ ਜੀਵ ਵੀ ਪਹੁੰਚੇ, ਉਹਨਾਂ ਦੇ ਪੁੱਛਣ 'ਤੇ ਵੀ ਨਹੀਂ ਦੱਸਿਆ। ਪਰ ਬਾਬਾ ਬੁੱਢਾ ਜੀ ਨੇ ਪੁੱਛਿਆ, ਮਾਤਾ ਕੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਹਾਡੇ ਗ੍ਰਹਿ ਵਿਖੇ ਹਨ? ਲੇਕਿਨ ਮਾਤਾ ਜੀ ਚੁੱਪ ਰਹੇ। ਚੁੱਪ ਨੂੰ ਸਮਝ ਗਏ ਬਾਬਾ ਬੁੱਢਾ ਜੀ, ਇਹਨਾਂ ਨੇ ਨਹੀਂ ਦੱਸਣਾ ਕਿਉਂਕਿ ਗੁਰੂ ਦਾ ਹੁਕਮ ਇਹਨਾਂ ਨੂੰ ਹੈ ਦੱਸਣਾ ਨਹੀਂ। ਅਤੇ ਬਾਬਾ ਬੁੱਢਾ ਜੀ ਨੇ ਕੀ ਕੀਤਾ, ਰਬਾਬੀ ਨੂੰ ਬੁਲਾਇਆ ਅਤੇ ਰਬਾਬੀ ਨੂੰ ਬੁਲਾ ਕੇ ਗੱਲ ਆਖੀ ਕਿ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦਾ ਸ਼ਬਦ ਦੀ ਕੀਰਤੀ ਕਰੋ, ਤੁਸੀਂ ਸ਼ਬਦ ਗਾਇਨ ਕਰੋ। ਜਦੋਂ ਬਾਬਾ ਬੁੱਢਾ ਜੀ ਦੀ ਆਗਿਆ ਵਿੱਚ ਉਸ ਰਬਾਬੀ ਨੇ ਗੁਰ ਸ਼ਬਦ ਦਾ ਕੀਰਤਨ ਸ਼ੁਰੂ ਕੀਤਾ, ਕੀਰਤੀ ਸ਼ੁਰੂ ਕੀਤੀ। ਜਦੋਂ ਗੁਰੂ ਸ਼ਬਦ ਦੀ ਆਵਾਜ਼ ਧੰਨ ਗੁਰੂ ਅੰਗਦ ਦੇਵ ਜੀ ਦੇ ਕੰਨੀ ਪਈ ਅਤੇ ਝੱਟ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਏ। ਇਸ ਤੋਂ ਇਹ ਗੱਲ ਸਿੱਧ ਹੋ ਗਈ, ਗੁਰੂ ਜਦੋਂ ਵੀ ਵਰਤਦਾ ਗੁਰ ਸ਼ਬਦ ਕਰਕੇ ਵਰਤਦਾ। ਤੁਸੀਂ ਹੁਣ ਵੀ ਦਰਸ਼ਨ ਕਰਨੇ ਨੇ ਅਤੇ ਦਰਸ਼ਨ ਗੁਰ ਸ਼ਬਦ ਕਰਕੇ ਹੀ ਹੋਣਗੇ। ਜਦੋਂ ਸਿੱਖ ਸੰਗਤਾਂ ਹੁਣ ਵੀ ਗੁਰ ਸ਼ਬਦ ਦੀ ਕੀਰਤੀ ਕਰਨਗੀਆਂ, ਗੁਰੂ ਸ਼ਬਦ ਰਾਹੀਂ ਜਸ ਗਾਉਣਗੀਆਂ, ਗੁਰੂ ਵਰਤ ਜਾਏਗਾ। ਕਿਉਂਕਿ ਗੁਰੂ ਦੇ ਦਰਸ਼ਨ ਹੁੰਦੇ ਹੀ ਗੁਰੂ ਸ਼ਬਦ 'ਚੋਂ ਨੇ, ਸਰੀਰ ਕਰਕੇ ਨਹੀਂ, ਗੁਰੂ ਸ਼ਬਦ ਕਰਕੇ ਪ੍ਰਕਾਸ਼ ਕਰਦਾ। ਗੁਰੂ ਸਰੀਰ ਨਹੀਂ ਹੈ, ਗੁਰ ਸ਼ਬਦ ਰਾਹੀਂ ਵਰਤਦਾ। ਜੇ ਗੁਰ ਸ਼ਬਦ ਰਾਹੀਂ ਵਰਤਿਆ, ਬੇਸ਼ੱਕ ਇੱਕ ਸਰੀਰ ਸੀ, ਲੇਕਿਨ ਜਦੋਂ ਕੰਨੀ ਸ਼ਬਦ ਪਿਆ ਬਾਹਰ ਆ ਗਿਆ। ਸ਼ਬਦ ਦਾ ਸੁਣਨਾ, ਸ਼ਬਦ ਰੂਹ ਕੇ ਵਰਤਣਾ। ਅੱਜ ਵੀ ਤੁਸੀਂ ਦਰਸ਼ਨ ਕਰਨੇ ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ, ਸਰੀਰ ਕਰਕੇ ਨਹੀਂ ਹੋ ਸਕਦੇ, ਗੁਰ ਸ਼ਬਦ ਕਰਕੇ ਹੋਣਗੇ। ਕਿਉਂਕਿ ਗੁਰੂ ਸਰੀਰ ਨਹੀਂ ਹੈ, ਗੁਰ ਸ਼ਬਦ ਹੈ। ਜੇ ਗੁਰ ਸ਼ਬਦ ਰਾਹੀਂ ਗੁਰੂ ਵਰਤਦਾ, ਗੁਰੂ ਸ਼ਬਦ ਦਾ ਸੁਣਨਾ, ਗੁਰ ਸ਼ਬਦ ਦਾ ਪੜ੍ਹਨਾ, ਇਹ ਧੰਨ ਧੰਨ ਹੈ ਦਰਸ਼ਨ। ਜੇ ਸੁਰਤ ਗੁਰ ਸ਼ਬਦ ਨਾਲ ਛੂਹ ਜਾਏ, ਜਿਸ ਦੀ ਛੂਹ ਗਈ ਉਸ ਸਿੱਖ ਦਾ ਪਰਸਣਾ ਵੀ ਧੰਨ ਧੰਨ ਹੈ। ਅੱਜ ਇਹੋ ਗੱਲ ਕਹੀ, ਸਤਿਗੁਰ ਦਰਸ਼ਨ ਧੰਨ ਹੈ, ਧੰਨ ਧੰਨ ਗੁਰ ਸਿੱਖ। ਇੱਕ ਬੇਨਤੀ ਕਰਾਂ, ਤੁਸੀਂ ਸਰੀਰ ਕਰਕੇ ਬੈਠੇ ਹੋ, ਮੁਬਾਰਕ ਹੈ, ਪਰ ਦਰਸ਼ਨ ਉਹਨਾਂ ਨੂੰ ਹੀ ਹੋਣਗੇ ਜਿਨ੍ਹਾਂ ਦੀ ਸੁਰਤ ਸ਼ਬਦ ਦੇ ਘਰ ਪਹੁੰਚ ਜਾਏਗੀ। ਸਤਸੰਗੀ ਉਹੀ ਹੋਣਗੇ ਜਿਨ੍ਹਾਂ ਦੀ ਸੁਰਤ ਸ਼ਬਦ ਦੇ ਘਰ ਪਹੁੰਚੇਗੀ। ਜੇ ਇੱਥੇ ਸਰੀਰ ਕਰਕੇ ਬੈਠ ਕੇ ਵੀ ਤੁਹਾਡੀ ਸੁਰਤ ਸ਼ਬਦ ਦੇ ਘਰ ਨਹੀਂ ਪਹੁੰਚੀ, ਤੁਸੀਂ ਸਤਸੰਗਤ 'ਚ ਬੈਠ ਕੇ ਵੀ ਸਤਸੰਗੀ ਨਹੀਂ। ਸਤਸੰਗੀ ਉਹੀ ਹੋਣਗੇ ਜਿਹੜੇ ਸੱਤ ਦਾ ਸੰਗ ਕਰਕੇ ਜਾਣਗੇ। ਸਰੀਰਾਂ ਦਾ ਸੰਗ ਕਰਨ ਵਾਲੇ ਨੂੰ ਸਤਸੰਗੀ ਨਹੀਂ ਕਿਹਾ। ਜਦੋਂ ਸੱਤ ਦਾ ਸੰਗ ਕੋਈ ਕਰੇਗਾ ਤਾਂ ਸਤਸੰਗੀ ਹੋਏਗਾ। ਜਿਨ੍ਹਾਂ ਦੀ ਸੁਰਤ ਨੇ, ਜੋ ਸਤਸਰੂਪ ਸ਼ਬਦ ਵਰਤੇ ਹੈ, ਜੋ ਸਤਸਰੂਪ ਬਾਣੀ ਦੁਆਰਾ ਸ਼ਬਦ ਵਰਤੇ ਹੈ, ਜਿਨ੍ਹਾਂ ਦੀ ਸੁਰਤ ਨੇ ਸੰਗ ਕਰ ਲਿਆ ਸਤਸਰੂਪ ਬਾਣੀ ਦੁਆਰਾ ਵਰਤੇ ਹੋਏ ਸ਼ਬਦ ਦਾ, ਉਹਨਾਂ ਦਾ ਪਰਸਣਾ ਧੰਨ ਧੰਨ ਹੈ। ਲੇਕਿਨ ਅੱਜ ਦੇ ਸ਼ਬਦ ਵਿੱਚ ਇੱਕ ਗੱਲ ਕਹੀ, ਧੰਨ ਧੰਨ ਸਤਿਗੁਰ ਪੁਰਖ ਨਿਰੰਕਾਰ ਆਕਾਰ ਬਣਾਇਆ। ਜੇ ਆਪ ਹੀ ਨਾਰਾਇਣ ਗੁਰੂ ਰੂਪ ਹੋ ਕੇ ਆਏ ਤਾਂ ਹੀ ਉਹ ਭੱਟਾ ਨੇ ਕਿਹਾ ਜੋਤ ਰੂਪਾਰ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ। ਇੱਕ ਦ੍ਰਿਸ਼ਟਾਂਤ ਮਿਲਦਾ ਹੈ, ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰਮੁਖ ਭਾਈ ਲਹਿਣੇ ਨੂੰ ਇਹ ਗੱਲ ਕਹੀ, ਜੇ ਮੁੱਖ ਗੁਰਮੁਖ ਭਾਈ ਲਹਿਣੇ ਆ, ਜੇ ਤੂੰ ਪਰਮੇਸ਼ਰ ਦਾ ਅੰਗ ਕਮਾ ਲਵੇਂ, ਜੇ ਅੰਗ ਕਮਾ ਲਵੇ ਇਹਨਾਂ ਤਾਂ ਮੈਂ ਕਹਿ ਦਿਆਂ ਤੂੰ ਫਿਰ ਲਹਿਣਾ ਨਹੀਂ ਰਹੇਗਾ, ਅੰਗਦ ਹੋ ਜਾਏਗਾ। ਆਖੋ ਵਾਹਿਗੁਰੂ। ਫਿਰ ਕਹਿ ਦਿਆਂ ਜੇ ਤੂੰ ਅੰਗ ਕਮਾ ਲਵੇਂ, ਪਰਮੇਸ਼ਰ ਦਾ ਅੰਗ ਕਮਾ ਲਵੇਂ, ਤੂੰ ਫਿਰ ਲਹਿਣਾ ਨਹੀਂ ਰਹੇਗਾ, ਅੰਗਦ ਹੋ ਜਾਏਗਾ। ਗੁਰਮੁਖ ਭਾਈ ਲਹਿਣੇ ਨੇ ਹੱਥ ਜੋੜ ਕੇ ਪੁੱਛਿਆ, ਸਤਿਗੁਰੂ ਜੀ ਦੱਸੋ ਪਰਮੇਸ਼ਰ ਦਾ ਅੰਗ ਕਿਹੜਾ ਹੈ? ਤਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਗੱਲ ਕਹੀ, ਗੁਰਮੁਖ ਭਾਈ ਲਹਿਣੇ ਆ, ਬਾਣੀ ਰਾਹੀਂ ਵਰਤਿਆ ਹੋਇਆ ਸ਼ਬਦ ਹੀ ਪਰਮੇਸ਼ਰ ਦਾ ਅੰਗ ਹੈ। ਆਖੋ ਵਾਹਿਗੁਰੂ। ਸਾਡੇ ਤੁਹਾਡੇ ਲਈ ਵੀ ਹੈ, ਪਰਮਾਤਮਾ ਦੀ ਬਾਣੀ ਦੁਆਰਾ ਵਰਤਿਆ ਹੋਇਆ ਸ਼ਬਦ ਹੀ ਪਰਮੇਸ਼ਰ ਦਾ ਅੰਗ ਹੈ। ਗੁਰਮੁਖ ਭਾਈ ਲਹਿਣੇ ਆ, ਜੇ ਪਰਮੇਸ਼ਰ ਦੇ ਸ਼ਬਦ ਨੂੰ ਕਮਾ ਲਵੇਂ, ਕਮਾਉਂਦਾ ਕਮਾਉਂਦਾ ਸ਼ਬਦ ਰੂਪ ਹੋ ਜਾਏ, ਤਾਂ ਮੈਂ ਕਹਿੰਦਾ ਸਿਰਫ ਅੰਗਦ ਨਹੀਂ, ਤੂੰ ਗੁਰਮੁਖ ਭਾਈ ਲਹਿਣੇ ਆ, ਤੂੰ ਗੁਰ ਅੰਗਦ ਹੋ ਜਾਏਗਾ। ਆਖੋ ਵਾਹਿਗੁਰੂ। ਤੂੰ ਅੰਗਦ ਨਹੀਂ, ਗੁਰ ਅੰਗਦ ਹੋ ਜਾਏਗਾ, ਕਿਉਂਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਸ਼ਬਦ ਨੂੰ ਕਮਾਇਆ, ਕਮਾਉਂਦੇ ਕਮਾਉਂਦੇ ਉਹ ਸ਼ਬਦ ਰੂਪ ਹੋ ਗਏ, ਜੋ ਸ਼ਬਦ ਰੂਪ ਹੋ ਗਏ ਉਹ ਬ੍ਰਹਮ ਰੂਪ ਹੋ ਗਏ, ਕਿਉਂਕਿ ਸ਼ਬਦ ਬ੍ਰਹਮ ਹੈ। ਜੋ ਸ਼ਬਦ ਨੂੰ ਕਮਾ ਗਏ ਉਹ ਸ਼ਬਦ ਰੂਪ ਹੋ ਗਏ, ਜੋ ਸ਼ਬਦ ਰੂਪ ਹੋ ਗਏ ਉਹ ਬ੍ਰਹਮ ਰੂਪ ਹੋ ਗਏ। ਸਰੀਰ ਤਾਂ ਇੱਕ ਸਾਜ ਹੈ, ਸਰੀਰ ਸਾਜ ਵਿੱਚ ਗੁਰੂ ਨਾਨਕ ਦਾ ਸਰੀਰ ਵੀ ਸਾਜ ਸੀ, ਸਰੀਰ ਤਾਂ ਇੱਕ ਸਾਜ ਹੈ, ਲੇਕਿਨ ਸਰੀਰ ਸਾਜ ਵਿੱਚ ਪਰਮਾਤਮਾ ਵਜੰਤਰੀ ਦਾ ਵਜਾਇਆ ਹੋਇਆ ਸ਼ਬਦ ਹੀ ਗੁਰੂ ਜੋਤ ਹੈ। ਸਰੀਰ ਸਾਜ ਵਿੱਚ ਪਰਮਾਤਮਾ ਵਜੰਤਰੀ ਦਾ ਵਜਾਇਆ ਹੋਇਆ ਗੁਰ ਸ਼ਬਦ ਹੀ ਗੁਰੂ ਜੋਤ ਹੈ। ਮਕਾਨ ਬਦਲਿਆ, ਲੇਕਿਨ ਰਹਿਣ ਵਾਲਾ ਤਾਂ ਉਹੀ ਹੈ। ਅਸੀਂ ਮਕਾਨ ਬਦਲਦੇ ਹਾਂ, ਲੇਕਿਨ ਰਹਿਣ ਵਾਲੇ ਉਹੀ ਨੇ, ਸਰੀਰ ਬਦਲੇ ਨੇ, ਗੁਰੂ ਜੋਤ ਤਾਂ ਉਹੀ ਹੈ। ਗੁਰੂ ਨਾਨਕ ਦੇ ਸਰੀਰ ਤੋਂ ਭਾਈ ਲਹਿਣੇ ਦਾ ਸਰੀਰ ਆਇਆ, ਲੇਕਿਨ ਗੁਰੂ ਜੋਤ ਨਹੀਂ ਬਦਲੀ, ਗੁਰੂ ਜੋਤ ਤਾਂ ਉਹੀ ਹੈ, ਕਿਉਂਕਿ ਗੁਰੂ ਜੋਤ ਨਿਰੰਕਾਰ ਆਕਾਰ ਬਣਾਇਆ। ਆਖੋ ਵਾਹਿਗੁਰੂ। ਨਿਰੰਕਾਰ ਨੇ ਆਪ ਹੀ ਗੁਰੂ ਰੂਪ ਹੋ ਕੇ ਆਪਣਾ ਪ੍ਰਕਾਸ਼ ਕੀਤਾ, ਨਿਰੰਕਾਰ ਆਪ ਹੀ ਗੁਰੂ ਰੂਪ ਹੋ ਕੇ ਪ੍ਰਗਟ ਹੋਏ। ਧੰਨ ਧੰਨ ਸਤਿਗੁਰ ਪੁਰਖ। ਆਖੋ ਵਾਹਿਗੁਰੂ। ਆਖੋ ਵਾਹਿਗੁਰੂ। ਧੰਨ ਧੰਨ ਸਤਿਗੁਰ ਪੁਰਖ, ਨਿਰੰਕਾਰ ਆਕਾਰ ਬਣਾਇਆ। ਦੂਸਰਾ ਸ਼ਬਦ ਬੋਲਣ ਤੋਂ ਪਹਿਲਾਂ ਆਖੋ ਵਾਹਿਗੁਰੂ। ਅਗਲੀ ਪੰਕਤੀ ਵਿੱਚ ਗੱਲ ਕਹੀ, ਧੰਨ ਧੰਨ ਸਤਿਗੁਰੂ ਸਿੱਖ ਸੁਣ, ਚਰਨ ਸ਼ਰਨ ਗੁਰਸਿੱਖ ਜੋ ਆਇਆ, ਜਿੱਥੇ ਸਤਿਗੁਰ ਦਾ ਦਰਸ਼ਨ ਧੰਨ, ਗੁਰਸਿੱਖ ਦਾ ਪਰਸਣਾ ਧੰਨ, ਜੋ ਗੁਰੂ ਰੂਪ ਆਪ ਨਾਰਾਇਣ ਆਏ, ਅਤੇ ਕਹਿੰਦੇ ਸਤਿਗੁਰ ਦੀ ਸਿੱਖਿਆ ਵੀ ਧੰਨ ਧੰਨ ਹੈ। ਆਖੋ ਵਾਹਿਗੁਰੂ। ਜੇ ਸਤਿਗੁਰ ਦੀ ਸਿੱਖਿਆ ਧੰਨ ਧੰਨ, ਉਸ ਸਿੱਖਿਆ ਨੂੰ ਸੁਣ ਕੇ ਗੁਰਸਿੱਖ ਦਾ ਗੁਰੂ ਦਰ 'ਤੇ ਆਉਣਾ ਵੀ ਧੰਨ ਧੰਨ। ਆਖੋ ਵਾਹਿਗੁਰੂ। ਤੁਹਾਡਾ ਆਉਣਾ ਵੀ ਧੰਨ ਧੰਨ। ਮੈਂ ਸੰਖੇਪ ਕਰਦਾ ਜਾਣਾ, ਕਿਉਂਕਿ ਅੱਜ ਦੇ ਵਿਸ਼ੇ ਨੂੰ ਮੈਂ ਮੁਕੰਮਲ ਕਰਨਾ ਚਾਹੁੰਦਾ। ਕਹਿੰਦੇ ਧੰਨ ਧੰਨ ਸਤਿਗੁਰੂ ਸਿੱਖ ਸੁਣ ਸਿੱਖਿਆ, ਜਿਸ ਨੂੰ ਸੁਣ ਕੇ ਚਰਨ ਸ਼ਰਨ ਗੁਰਸਿੱਖ ਜੋ ਆਇਆ। ਇੱਕ ਸਮਾਂ ਐਸਾ ਆਇਆ ਅੰਮ੍ਰਿਤ ਵੇਲਾ, ਭਾਈ ਲਹਿਣਾ ਘਰੋਂ ਨਿਕਲੇ, ਤੁਰਦੇ ਜਾਂਦੇ ਨੇ, ਕੰਨੀ ਆਵਾਜ਼ ਪਈ। ਉਹ ਜੋ ਕੰਨੀ ਆਵਾਜ਼ ਪਈ, ਉਹ ਆਵਾਜ਼ ਕਿਹੜੀ ਸੀ? ਆਖੋ ਵਾਹਿਗੁਰੂ। ਅੰਮ੍ਰਿਤ ਵੇਲੇ ਭਾਈ ਲਹਿਣਾ ਘਰੋਂ ਨਿਕਲੇ ਨੇ, ਬਾਹਰ ਜਾ ਰਹੇ ਨੇ, ਪਰ ਬਾਹਰ ਜਾਂਦਿਆਂ ਰਸਤੇ ਵਿੱਚ ਇੱਕ ਕੰਨੀ ਆਵਾਜ਼ ਪਈ। ਉਹ ਆਵਾਜ਼ ਕਿਹੜੀ ਸੀ? ਆਓ ਪਹਿਲੋਂ ਪੜ੍ਹ ਲਈਏ ਕਿਵੇਂ ਕਹਿੰਦੇ ਨੇ। ਜਿਤ ਸੇਵੀਐ ਸੁਖ ਪਾਈਐ, ਜਿਤ ਸੇਵੀਐ ਸੁਖ ਪਾਈਐ, ਜਿਤ ਸੇਵੀਐ ਜਿਤ ਸੇਵੀਐ ਸੁਖ ਪਾਈਐ, ਜਿਤ ਸੇਵੀ ਕੰਨੀ ਬੋਲ ਪਏ ਇਸ ਪਵਿੱਤਰ ਸ਼ਬਦ ਦੇ ਜਿੱਧਰੋਂ ਆਵਾਜ਼ ਆ ਰਹੀ ਸੀ ਭਾਈ ਸਾਹਿਬ ਖਿੱਚੇ ਗਏ ਧੰਨ ਧੰਨ ਸਤਿਗੁਰ ਸਿੱਖ ਸੁਣ ਚਰਨ ਸ਼ਰਨ ਗੁਰਸਿੱਖ ਜੋ ਆਇਆ ਨਜ਼ਦੀਕ ਪਹੁੰਚ ਕੇ ਅੱਗੇ ਧੰਨ ਗੁਰੂ ਨਾਨਕ ਦੇਵ ਜੀ ਦਾ ਬਹੁਤ ਪਿਆਰਾ ਗੁਰਸਿੱਖ ਭਾਈ ਜੋਧ ਜੀ ਇਹ ਪਵਿੱਤਰ ਬਾਣੀ ਪੜ੍ਹ ਰਿਹਾ ਸੀ ਉਸ ਵਕਤ ਇਹ ਸ਼ਬਦ ਉਚਾਰਨ ਹੋ ਰਿਹਾ ਸੀ ਜਿਤ ਸੇਵੀ ਹੈ ਸੁਖ ਪਾਈ ਹੈ ਜਦੋਂ ਅੰਦਰ ਸ਼ਬਦ ਦਾ ਤੀਰ ਵਜਿਆ ਤੇ ਸੋਝੀ ਆ ਗਈ ਜਿਸ ਨੂੰ ਚੇਤੇ ਕਰਨ ਨਾਲ ਸੁਖ ਮਿਲਦਾ ਹੈ ਉਸ ਸਾਹਿਬ ਨੂੰ ਤਾਂ ਫਿਰ ਹਮੇਸ਼ਾ ਹੀ ਚੇਤੇ ਰੱਖਣਾ ਚਾਹੀਦਾ ਹੈ ਜੇ ਆਪਣਾ ਕੀਤਾ ਹੀ ਪਾਉਣਾ ਹੈ फिर वो कुछ करना चाहिए जिस नाल अगे चंगा फल मिले। पर मंदा क्यों करना चाहिए, मंदा करना नहीं चाहिए। जो अंदरों चोटा लगिया शब्द का तीर वजिया तो भाई लहना जो भाई जोध को पहुंचे तो पूछया जिस पितर शब्द ने मैनू तुहाडे कोल लियांदा उस दे सुनन नाल ही मैं तुहाडे वल खिचिया आया। तुहाडे वल खिचिया आया भाव उस शब्द वल खिचिया आया। ये दसो ये शब्द किहना दा उचारण किया होया? तां भाई जो जी ने कहा ये धन गुरु नानक देव जी महाराज का उचारण किया होया। हूँ गुरमुख भाई लहने का सवाल सी कि उन्हां दे दर्शन हो सकते ने, ये सवाल है। भाई जोध ते एक सवाल होया जिन्हां दा ये शब्द है कि उन्हां दे दर्शन हो सकते ने, कि उन्हां नूं मिल पैना संभव है। भाई जोध ने कहा लैणे आ दर्शन तो हो सकते ने पर दर्शन उन्हां नूं ही होणगे जिन्हां दे अंदर उन्हां प्रति दर्शनां दी प्यास होएगी।